कबीर सात समंदय मस करौ कलम करौ बन राय बसदा कागद जा करौ हार जस लिखन न जाए तिर कवन कवन गुण कह कह गावा तू साहेब गुणी निधाना तुमरी महिमा वर्ण न सका तू ठाकर ऊच भगवाना सुन हर कथा उतारी मैल महापुनीत भय सुख सैल सबसे उत्तम हर की कथा नाम सुनत दर्द दुख लथा सतनाम श्री वाहिगुरु साहिब जी श्लोक सहस कृति महला पंजवा एक ओंकार सतनाम कर्ता पुरख निर्भाओ निर्वैर अकाल मूरत अजुनी सैपंगुर प्रसाद कतंच माता कतंच पिता कतंच बंता बनोद सुता कतंच प्रात मीत हित बंदव कतंच मोह कुटुंबियते कतंच माता कतंच पिता कतंच बनता विनोद सुत है कतंच प्रात मीत हित बंदव कतंच मोह कुटुंबियते कतंच चपल मोहनी रूपं पे खंते त्यागं क्रोत रहंत संग भगवान सिमरण नानक लब्धं अच्युत तरह कतंच चपल मोहनी रूपं पे खंते त्यागं क्रोत और हंस संग भगवान सिमरण नानक लब्धं अच्युत तनह वाहिगुरु जी का खालसा वाहिगुरु जी की फतेह कृपा निधान अंतरजामी सर्व कला समर्थ कलजुगी जीवां दे तारनहार बाणी दे बोहे दसां पातशाहियां दी आत्मिक जोत गुरता गद्दी उपर जुगो जुग विराजमान धन धन श्री गुरु ग्रंथ साहिब जी दी पावन पित्र हजूरी अंदर जुड़ बैठी गुरु की साजी नवाजी गुरु रूप साध संगत जी सतगुरु जी की कृपा दा सदका संध्या दे सजे सुंदर दीवान अंदर आप जी ने रहरा साहब बाणी दा पाठ अते गुरु की बाणी दा शब्द कीर्तन सरवण कीता हुण पावन पित्र शब्द जो आप सरवण कर चुके हो इहदी आपां विचार करांगे आप अपनियां मन बिरतियां कागर करके सरवण करो इस तों पहलां विचार कल आई सी श्री गुरु नानक देव जी महाराज जी दी पावन पित्र बाणी सहस कृति दी जिस बारे जो धार्मिक ग्रंथ ने उन्हां दे विच वखरी वखरी विचार मिलदी है कि जो फरीदकोट वाला टीका है उहदे विच इह उथानक है कि गोपाल नाम दा पंडित जिसने मूर्तियां दा बड़ा भारी विस्थार कीता होया सी होर भी पंडित बैठे सन गुरु महाराज सच्चे पातशाह जिथे उन्हें मूर्तियां रखियां सन उथे चले गए उन्हें इतराज कीता कि तुसी शरीर नूं पवित्र करन तों बगैर ही इन्हां मूर्तियां दे कोल आ बैठे हो सतगुरु जी ने उहदे अंदर दा हंकार ਜਣਾਉਂਦਿਆ ਹੋਇਆ ਉਹਨੂੰ ਉਪਦੇਸ਼ ਤਪਿਆ ਤੇ ਗੁਰੂ ਮਹਾਰਾਜ ਦੇ ਚਰਨੀ ਪੈ ਗਿਆ। ਦਮਦਮੀ ਟਕਸਾਲ ਦੀ ਜੋ ਮਹਾਂਪੁਰਖ ਨੇ ਉਹ ਥਾਨਕਾ ਇਹ ਸੁਣਾਉਂਦੇ ਨੇ ਕਿ ਉਸ ਪੰਡਤ ਦਾ ਨਾਮ ਗੋਪਾਲ ਦੱਤ ਸੀ। ਉਹ ਬਹੁਤ ਵਿਦਵਾਨ ਸੀ, ਉਹਨੇ ਭਿਖਤ ਪੁਰਾਣ ਆਦਿ ਗ੍ਰੰਥ ਪੜ੍ਹੇ ਹੋਏ ਸਨ, ਕਿਉਂਕਿ ਭਿਖਤ ਪੁਰਾਣ ਦੇ ਅੰਦਰ ਇਹ ਵਿਚਾਰ ਆਉਂਦੀ ਹੈ ਕਿ ਕਲਯੁਗ ਦੇ ਵਿੱਚ ਪੰਜਾਬ ਦੇ ਪੱਛਮ ਚ ਗੁਰੂ ਨਾਨਕ ਦਾ ਅਵਤਾਰ ਹੋਵੇਗਾ। ਐਸੀ ਵਿਚਾਰ ਜੋ ਭਿਖਤ ਪੁਰਾਣ ਦੇ ਅੰਦਰ ਆ ਚੁੱਕੀ ਹੈ, ਬੜੇ ਅਫਸੋਸ ਦੀ ਗੱਲ ਹੈ ਕਿ ਜਿਹੜੇ ਪੁਰਾਤਨ ਭਿਖਤ ਪੁਰਾਣ ਸਨ ਉਹਨਾਂ ਦੇ ਵਿੱਚ ਇਹ ਪ੍ਰਮਾਣ ਮਿਲਦਾ ਸੀ ਜਾਂ ਭਿਖਤ ਵਾਕ ਮਿਲਦੇ ਸਨ ਗੁਰੂ ਨਾਨਕ ਸਾਹਿਬ ਦੇ ਜਗਤ ਤੇ ਆਉਣ ਦੇ ਬਾਰੇ। ਪਰ ਸਾਡੀ ਸਰਕਾਰ ਨੇ ਜਦੋਂ ਉਸ ਭਿਖਤ ਪੁਰਾਣ ਦਾ ਪੰਜਾਬੀ ਵਿੱਚ ਦੁਆਰਾ ਅਲੱਥਾ ਕਰਵਾਇਆ ਹੈ, ਉਹਦੇ ਵਿੱਚੋਂ ਇਹ ਸ਼ਬਦ ਕੱਢ ਦਿੱਤੇ ਗਏ ਗੁਰੂ ਨਾਨਕ ਸਾਹਿਬ ਬਾਰੇ। ਹੁਣ ਉਸ ਭਿਖਤ ਪੁਰਾਣ ਜਿਹੜਾ ਮਿਲਦਾ ਉਹਦੇ ਬਾਰੇ ਕੋਈ ਗੱਲ ਨਹੀਂ ਮਿਲਦੀ। ਬਹੁ ਵਿਚਾਰ ਉਹਨੂੰ ਇਸ ਗੱਲ ਦਾ ਗਿਆਨ ਸੀ, ਉਸ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਗਿਆਨ ਚਰਚਾ ਕੀਤੀ। ਸਤਿਗੁਰ ਸੱਚੇ ਪਾਤਸ਼ਾਹ ਨੇ ਉਹਨੂੰ ਨੋਤਰ ਕੀਤਾ। ਹੋਰ ਜਿਹੜੇ ਪੰਡਤ ਸਨ ਉਹਨਾਂ ਨੇ ਵੀ ਗੁਰੂ ਮਹਾਰਾਜ ਦਾ ਉਪਦੇਸ਼ ਸਰਵਣ ਕੀਤਾ। ਇਹ ਜੋ ਚਾਰ ਪਦੇ ਆਪਾਂ ਕੱਲ ਵਿਚਾਰ ਚੁੱਕੇ ਹਾਂ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਚਾਰਨ ਕੀਤੇ। ਇਹਨਾਂ ਪਦਿਆਂ ਨੂੰ ਉਸ ਪੰਡਤ ਗੋਪਾਲ ਦੱਤ ਨੇ ਆਪਣੇ ਕੋਲ ਲਿਖ ਲਿਆ ਤੇ ਇਹਨਾਂ ਦਾ ਸਿਮਰਨ ਕਰਦਾ ਰਿਹਾ। ਗੁਰੂ ਮਹਾਰਾਜ ਦਾ ਸਿੱਖ ਬਣ ਗਿਆ ਤੇ ਇਹਨਾਂ ਸ਼ਬਦਾਂ ਦਾ ਸਿਮਰਨ ਕਾਰਨ ਉਹਦਾ ਉਧਾਰ ਹੋਇਆ। ਉਸ ਤੋਂ ਬਾਅਦ ਉਹਦਾ ਪੁੱਤਰ ਤੋਂ ਬਾਅਦ ਉਹਦੇ ਪੋਤਰੇ ਪਿਤਾ ਪੁਰਖੀ ਧੰਦੇ ਦੇ ਵਿੱਚ ਲੱਗੇ ਰਹੇ। ਜੋ ਕਰਮ ਕਾਂਡ ਸਨ, ਜੋ ਧਰਮ ਦੇ ਕਰਮ ਸਨ, ਪੰਡਤਾਂ ਦੇ ਕਰਨ ਕਰਾਉਣ ਵਾਲੇ ਇਹ ਕਰਾਉਂਦੇ ਰਹੇ। ਇਹਨਾਂ ਦੇ ਮਨ ਨੂੰ ਸ਼ਾਂਤੀ ਨਾ ਆਵੇ, ਜੋ ਫਰੀਦਕੋਟ ਵਾਲਾ ਟੀਕਾ ਹੈ ਉਹਦੇ ਅੰਦਰ ਹਾਰ ਲਾਲ ਤੇ ਕ੍ਰਿਸ਼ਨ ਲਾਲ ਹੈ ਤੇ ਭਿੰਡਰਾਂ ਵਾਲੀ ਮਹਾਂਪੁਰਖ ਦਮਦਮੀ ਟਕਸਾਲ ਵਾਲੇ ਹਰੀ ਲਾਲ ਕ੍ਰਿਸ਼ਨ ਲਾਲ, ਇਹਨਾਂ ਫਰਕਨਾਵਾਂ ਦਾ ਪੈ ਜਾਂਦਾ ਹੈ ਉਹ ਦੱਸਦੇ। ਗੋਪਾਲ ਦਾਦੇ ਪੋਤਰੇ ਮਨ ਟਿਕਦਾ ਨਹੀਂ, ਉਹਨਾਂ ਨੇ ਸੁਣਿਆ ਕਿ ਸਾਡੇ ਦਾਦਾ ਜੀ ਨੇ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਲਿਆ ਸੀ, ਉਹਦਾ ਜਾਪ ਕਰਨ ਕਰਕੇ ਉਹਨਾਂ ਦਾ ਮਨ ਬੜਾ ਟਿਕਾ ਸਹਿ ਸੀ। ਉਹਨਾਂ ਨੇ ਆਪਣੇ ਦਾਦੇ ਦੀ ਪੁਸਤਕਾਲਿਆ ਜੋ ਸੀ ਉਹਨੂੰ ਢੂੰਡਿਆ, ਉਹਦੇ ਗ੍ਰੰਥਾਂ ਨੂੰ ਖੋਲਿਆ, ਉਹਦੇ ਵਿੱਚੋਂ ਇਹ ਸ਼ਬਦ ਬਾਹਰ ਉਹਨਾਂ ਨੂੰ ਮਿਲੇ, ਉਹਨਾਂ ਵਿੱਚੋਂ ਪ੍ਰਾਪਤ ਹੋਏ। ਅਤੇ ਇਹ ਸ਼ਬਦ ਲੈ ਕੇ ਉਹਨਾਂ ਨੇ ਸਾਰੀ ਖੋਜ ਕੀਤੀ, ਕਹਿਣ ਲੱਗੇ ਵੀ ਉਹ ਕਿੱਥੇ ਹਨ। ਹੁਣ ਉਹਨਾਂ ਨੂੰ ਗੁਰਸਿੱਖਾਂ ਨੇ ਦੱਸਿਆ ਕਿ ਉਹਨਾਂ ਦੀ ਪੰਜਵੀਂ ਥਾਂ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅੰਮ੍ਰਿਤਸਰ ਨਿਵਾਸ ਕਰ ਰਹੇ ਨੇ, ਸੰਗਤਾਂ ਨੂੰ ਉਤਾਰ ਰਹੇ ਨੇ। ਉਹ ਦੋਨੇ ਭਰਾ ਹਰੀ ਲਾਲ ਕ੍ਰਿਸ਼ਨ ਲਾਲ ਗੁਰੂ ਮਹਾਰਾਜ ਦੇ ਹਜ਼ੂਰ ਪਹੁੰਚੇ। ਗੁਰੂ ਮਹਾਰਾਜ ਨੇ ਬੀੜ ਦਾ ਕੰਮ ਕਾਰਜ ਆਰੰਭ ਕਰ ਦਿੱਤਾ ਸੀ ਅਤੇ ਸਤਿਗੁਰ ਸੱਚੇ ਪਾਤਸ਼ਾਹ ਦੇ ਕੋਲ ਪਹੁੰਚ ਕੇ ਉਹਨਾਂ ਨੇ ਸਭ ਤੋਂ ਪਹਿਲਾਂ ਉਹ ਜੋ ਚਾਰ ਪਦਿਆਂ ਵਾਲੇ ਸ਼ਬਦ ਸਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਰਚਨਾ, ਉਹ ਗੁਰੂ ਮਹਾਰਾਜ ਦੇ ਅੱਗੇ ਰੱਖੀ। ਸਤਿਗੁਰੂ ਜੀ ਨੇ ਉਹਨੂੰ ਸਤਿਕਾਰ ਦੇ ਨਾਲ ਆਪਣੇ ਕੋਲ ਰੱਖ ਰਿਹਾ, ਬੜੇ ਪ੍ਰਸੰਨ ਹੋਏ। ਕਹਿੰਦੇ ਤੁਹਾਡਾ ਪ੍ਰਯੋਜਨ ਕੀ ਆ ਆਉਣ ਦਾ? ਉਹਨਾਂ ਨੇ ਸਵਾਲ ਕੀਤਾ ਕਿ ਇਹ ਜਿਹੜਾ ਜੀਵ ਹੈ ਇਹਦਾ ਪਾਰ ਉਤਾਰਾ ਕਿਵੇਂ ਹੋ ਸਕਦਾ ਹੈ? ਜਿਹੜੇ ਲੋਕ ਚਲੇ ਜਾਂਦੇ ਨੇ ਸੰਸਾਰ ਤੋਂ, ਉਹਨਾਂ ਦੀ ਗਤੀ ਕਿਵੇਂ ਹੋ ਸਕਦੀ ਹੈ? ਜੇ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਜੀਵ ਇੱਥੋਂ ਜਾਣ ਤੋਂ ਬਾਅਦ ਮੁਕਤੀ ਨੂੰ ਪ੍ਰਾਪਤ ਨਹੀਂ ਹੋਇਆ, ਉਹਦੇ ਵਾਸਤੇ ਸਾਨੂੰ ਕੀ ਯਤਨ ਕਰਨਾ ਚਾਹੀਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਬੇਨਤੀ ਨੂੰ ਸਰਵਣ ਕਰਕੇ ਸਹਿਜ ਕ੍ਰਿਤੀ ਬਾਣੀ ਆਪਣੇ ਮੁਖਾਰਬਿੰਦ ਤੋਂ 60 ਪਦਿਆਂ ਵਾਲੀ ਉਚਾਰਨ ਕੀਤੀ ਤੇ ਨਾਲ ਇਹ ਆਗਿਆ ਕੀਤੀ ਕਿ ਜਿਸ ਥਾਂ ਤੇ ਉਹ ਪ੍ਰਾਣੀ ਚੜ੍ਹਾਈ ਕਰਦਾ ਹੈ ਉਸ ਥਾਂ ਤੇ ਬੈਠ ਕੇ ਜੇ ਉਹਦੀ ਕਲਿਆਣ ਨਹੀਂ ਹੋਈ ਤੇ ਇਸ ਦਾ ਪਾਠ ਅਤੇ ਕਥਾ ਕੀਤੀ ਜਾਵੇ, ਉਹ ਮੁਕਤੀ ਨੂੰ ਪ੍ਰਾਪਤ ਹੋਵੇਗਾ। ਇਹਦੇ ਨਾਲ ਹੀ ਜੈਸਰੀ ਦੀ ਵਾਰ ਜੋ ਹੈ ਉਹਦੀ ਵੀ ਕਥਾ ਕਰਨੀ ਜ਼ਰੂਰੀ ਹੈ। ਸਤਿਗੁਰੂ ਜੀ ਨੇ ਜ਼ਰੂਰੀ ਮਰਿਆਦਾ ਥਾਪ ਦਿੱਤੀ, ਇਸ ਮਰਿਆਦਾ ਅਨੁਸਾਰ ਭਿੰਡਰਾਂ ਵਾਲੇ ਮਹਾਂਪੁਰਖ ਜਦੋਂ ਵੀ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਉਹਦੇ ਮਰਨ ਤੋਂ ਉਸੇ ਦਿਨ ਤੋਂ ਹੀ ਉਹਦੇ ਨਿਮਿੱਤ ਇੱਕ ਤਾਂ ਪਾਠ ਰੱਖ ਦਿੰਦੇ ਨੇ, ਦੂਸਰਾ ਦੋ ਟਾਈਮ ਗੁਰਬਾਣੀ ਦੀ ਕਥਾ ਆਰੰਭ ਕਰ ਦਿੰਦੇ ਨੇ। ਜੈਸਰੀ ਦੀ ਵਾਰ ਦੇ 20 ਸਲੋਕ ਨੇ, ਦੋ ਦੋ ਸਲੋਕਾਂ ਦੀ ਹਰ ਰੋਜ਼ ਤੇ 67 ਸਲੋਕ ਸਹਿਜ ਕ੍ਰਿਤੀ ਦੇ ਨੇ ਤੇ ਉਸ ਹਿਸਾਬ ਦੇ ਨਾਲ ਸਹਿਜ ਕ੍ਰਿਤੀ ਦੀ ਕਥਾ ਇੱਕ ਟਾਈਮ ਦਸਾਂ ਦਿਨਾਂ ਦੇ ਵਿੱਚ ਦੋਨਾਂ ਬਾਣੀਆਂ ਦੇ ਪਾਠ ਦਾ ਕਥਾ ਕਰਕੇ ਭੋਗ ਪਾਇਆ ਜਾਂਦਾ ਹੈ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਗਿਆ ਹੈ ਕਿ ਇਹਨਾਂ ਦੀ ਕਥਾ ਜ਼ਰੂਰ ਕੀਤੀ ਜਾਵੇ। ਜਿਹੜਾ ਪ੍ਰਾਣੀ ਕਲਿਆਣ ਨੂੰ ਪ੍ਰਾਪਤ ਨਹੀਂ ਹੁੰਦਾ ਉਹਦੀ ਜ਼ਰੂਰ ਮੁਕਤੀ ਹੋ ਜਾਂਦੀ ਹੈ, ਐਸਾ ਵਿਸ਼ਵਾਸ ਮਹਾਂਪੁਰਖਾਂ ਦਾ ਹੈ, ਐਸੀ ਉਥਾਨਕਾ ਮਹਾਂਪੁਰਖ ਉਚਾਰਨ ਕਰਦੇ ਹਨ। ਇਸ ਤਰ੍ਹਾਂ ਇਹ ਦੋਵੇਂ ਭਰਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਦੇਸ ਨੂੰ ਸਰਵਣ ਕਰਕੇ ਬੜੇ ਖੁਸ਼ ਹੋਏ ਅਤੇ ਇਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਦੀ ਸਿੱਖੀ ਧਾਰਨ ਕੀਤੀ। ਇਹਨਾਂ ਨੇ ਗੁਰਸਿੱਖੀ ਦਾ ਬੜਾ ਭਾਰੀ ਪ੍ਰਚਾਰ ਉਸ ਇਲਾਕੇ ਵਿੱਚ ਕੀਤਾ, ਐਸੀ ਵਿਚਾਰ ਵੀ ਮਹਾਂਪੁਰਖ ਦੱਸਦੇ ਹਨ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜੇ ਉਹ ਪਾਵਨ ਪਵਿੱਤਰ ਬਾਣੀ ਉਚਾਰਨ ਕੀਤੀ ਹੈ ਸਹਿਜ ਕ੍ਰਿਤੀ ਮਹੱਲਾ ਪੰਜਵਾਂ, ਹੁਣ ਆਪਾਂ ਇਹਦੀ ਵਿਚਾਰ ਕਰਾਂਗੇ। ਆਪ ਸਰਵਣ ਕਰੋ ਸਲੋਕ ਸਹਿਜ ਕ੍ਰਿਤੀ ਮਹੱਲਾ ਪੰਜਵਾਂ। ਸਲੋਕ ਨੇ ਸਹਿਜ ਕ੍ਰਿਤੀ ਦੇ ਵਿੱਚ, ਸਹਿਜ ਕ੍ਰਿਤੀ ਉਹ ਭਾਸ਼ਾ ਜਿਹੜੀ ਪ੍ਰਾਕਿਰਤਕ ਭਾਸ਼ਾ ਨੂੰ ਵਿਗਾੜ ਕੇ ਬਣੀ ਹੋਵੇ ਵਿਆਕਰਨਿਕ ਨਿਯਮਾਂ ਅਨੁਸਾਰ। ਪਹਿਲਾਂ ਪਾਲੀ ਭਾਸ਼ਾ ਦੇ ਵਿੱਚ ਜੋ ਹੈ ਬੋਧ ਮਤ ਤੇ ਜੈਨ ਮਤ ਦੇ ਗ੍ਰੰਥ ਲਿਖੇ ਗਏ ਸਨ, ਇੱਕ ਐਸੀ ਵਿਚਾਰ ਵੀ ਆਉਂਦੀ ਹੈ ਤੇ ਦੂਸਰੀ ਵਿਚਾਰ ਇਹਦੇ ਬਾਰੇ ਇਹ ਵੀ ਹੈ ਕਿ ਦੇਵ ਬਾਣੀ ਹੈ, ਹਿੰਦੂ ਮਤ ਅਨੁਸਾਰ ਵੀ ਦੇਵ ਬਾਣੀ ਹੈ ਤੇ ਇਹ ਵੀ ਕਹਿੰਦੇ ਹਨ ਕਿ ਇਹ ਸਹਿਜ ਕ੍ਰਿਤੀ ਭਾਸ਼ਾ ਸ਼ੇਖ ਨਾਗ ਦੇ ਮੂੰਹ ਦੇ ਵਿੱਚੋਂ ਨਿਕਲੀ ਹੋਈ ਹੈ। ਰੋ ਵਿਚਾਰ ਆਪਾਂ ਇਸ ਪਾਸੇ ਬਹੁਤਾ ਨਹੀਂ ਜਾਣਾ। ਪੰਜਵੇਂ ਪਾਤਸ਼ਾਹ ਸਹਿਜ ਕ੍ਰਿਤੀ ਬਾਣੀ ਸਲੋਕਾਂ ਦੇ ਵਿੱਚ ਉਚਾਰਨ ਕਰਦੇ ਹਨ, ਅੱਗੇ ਮੰਗਲ ਕਥਨ ਕਰਦੇ ਹਨ। ਇੱਕ ਓਂਕਾਰ ਸਤ ਨਾਮ ਇੱਕ ਅਦਵਾਇਤ ਰੂਪ ਬ੍ਰਹਮ, ਉਹ ਓਂਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਸਾਰਿਆਂ ਥਾਵਾਂ ਤੇ ਰਵਿਆ ਹੋਇਆ ਹੈ, ਸਭਨੀ ਥਾਈ ਰਵਿਆ ਆਪ, ਦੁਕਾਲੰਗ ਪਰਨਾਸੀ ਦਿਆਲੰਗ ਸਰੂਪੇ, ਸਦਾ ਅੰਗ ਸੰਗੇ ਅਭੰਗੰ ਭੂਤੇ। ਸਤ ਨਾਮ ਉਹਦਾ ਨਾਮ ਸਦਾ ਸੱਚਾ ਹੈ, ਤਿੰਨਾਂ ਕਾਲਾਂ ਦੇ ਵਿੱਚ ਰਹਿਣ ਵਾਲਾ ਉਹਦਾ ਨਾਮ ਹੈ, ਕਰਤਾ ਪੁਰਖ ਸਾਰੀ ਸ੍ਰਿਸ਼ਟੀ ਦਾ ਉਹ ਸਿਰਜਣਹਾਰ ਹੈ, ਉਹ ਪੁਰਖ ਹੈ, ਊ ਆਦਿਕ ਨਰਕਾਂ ਤੋਂ ਰੱਖਿਆ ਕਰਦਾ ਹੈ, ਨਿਰਭਉ ਉਹ ਵੈਰ ਤੋਂ ਰਹਿਤ, ਭਉ ਉਹ ਡਰ ਤੋਂ ਰਹਿਤ, ਉਹਨੂੰ ਕਿਸੇ ਦਾ ਕੋਈ ਡਰ ਨਹੀਂ, ਨਿਰਵੈਰ ਉਹਦਾ ਕਿਸੇ ਨਾਲ ਕੋਈ ਵੈਰ ਨਹੀਂ, ਅਕਾਲ ਮੂਰਤ ਉਹ ਕਾਲ ਤੋਂ ਰਹਿਤ ਮੂਰਤ ਹਸਤੀ ਹੈ, ਅਜੂਨੀ ਸਹਿਪੰਗ ਉਹ ਜੂਨਾਂ ਤੋਂ ਰਹਿਤ ਹੈ, ਉਹ ਜੂਨਾਂ ਵਿੱਚ ਨਹੀਂ ਆਉਂਦਾ। ਆਦਿ ਪੁਰਖ ਅਜੋਨ ਮੁਕਤ ਉਹ ਜੂਨਾ ਵਿਚ ਨਹੀਂ ਆਉਣ ਵਾਲਾ। ਆਦ ਰੂਪ ਅਨਾਦ ਮੁਕਤ ਅਜੋਨ ਪੁਰਖ ਅਪਾਰ ਸੈ ਪੰਕ ਸੁਤੇ ਪ੍ਰਕਾਸ਼ ਹੈ ਗੁਰ ਪ੍ਰਸ਼ਾਦ ਗੁਰਾਂ ਦੀ ਪ੍ਰਸਾਦ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ। ਕਤੰਚ ਮਾਤਾ ਕਤੰਚ ਪਿਤਾ ਕੰਤੰਚ ਬੰਤਾ ਵਿਨੋਦ ਸੁਤ ਹੈ। ਕਤੰਚ ਇਹ ਜਿਹੜੇ ਜੀਵ ਚਲੇ ਗਏ ਨੇ ਕਿੱਥੇ ਚਲੇ ਗਏ। ਕਤੰਚ ਮਾਤਾ ਕਿੱਥੇ ਹੈ ਤੇਰੀ ਮਾਤਾ, ਕਤੰਚ ਪਿਤਾ ਤੇਰਾ ਪਿਤਾ ਕਿੱਥੇ ਹੈ, ਕਤੰਚ ਬੰਤਾ ਵਿਨੋਦ ਸੁਤ ਹੈ, ਬੰਤਾ ਘਰ ਵਾਲੀ ਕਿੱਥੇ ਹੈ, ਸੁਤੈ ਪੁੱਤਰ ਜਿਨ੍ਹਾਂ ਦੇ ਵਿਚ ਰਹਿ ਕੇ ਤੂੰ ਆਨੰਦ ਮਾਣਦਾ ਰਿਹਾ। ਭਗਤ ਫਰੀਦ ਜੀ ਕਹਿੰਦੇ ਨੇ ਫਰੀਦਾ ਕਿੱਥੇ ਤਹਿੰਡੇ ਮਾਪਿਆਂ ਜਿੰਨੀ ਤੂੰ ਜਣੇ ਓਹੇ ਤੈਂ ਪਾਸੋਂ ਓਏ ਲੱਦ ਗਏ ਤੂੰ ਅਜੇ ਨਾ ਪਤੀਣ ਓਹੇ। ਉਹ ਕਿੱਥੇ ਗਏ ਨੇ ਜਿਹੜੇ ਇਸ ਸੰਸਾਰ ਤੇ ਆਏ ਸਨ। ਕਤੰਚ ਭਰਾਤ ਮੀਤ ਹਿਤ ਬੰਧਵ ਕਿੱਥੇ ਹਨ ਉਹ ਭਰਾ, ਮੀਤ ਮਿੱਤਰ ਹਿਤ ਹਿਤੂ ਜਿਹੜੇ ਹਿਤ ਕਰਨ ਵਾਲੇ ਨੇ, ਬੰਧਵ ਉਹ ਰਿਸ਼ਤੇਦਾਰ। ਕਤੰਚ ਮੋਹ ਕੁਟੰਬ ਅਤੇ ਇਹ ਜਿਹੜਾ ਪਰਿਵਾਰ ਹੈ ਉਹਦਾ ਮੋਹ ਉਹਦੇ ਵਿੱਚ ਹੀ ਫਸੇ ਰਹਿ। ਕਤੰਚ ਚੱਪਲੀ ਚੱਪਲ ਮੋਹਨੀ ਰੂਪੰ ਉਹ ਮਨ ਨੂੰ ਮੋਹਣ ਵਾਲੀ ਚੰਚਲ ਮਾਇਆ ਕਿੱਥੇ ਹੈ, ਸੁੰਦਰ ਸਰੂਪ ਵਾਲੀ। ਪੇਖੰਤੇ ਤਿਆਗੰ ਕਰੋਤ ਕਹਿੰਦੇ ਵੇਖਦਿਆਂ ਵੇਖਦਿਆਂ ਹੀ, ਪੇਖੰਤੇ ਵੇਖਦਿਆਂ ਵੇਖਦਿਆਂ ਹੀ ਤਿਆਗੰ ਤਿਆਗ ਕਰ ਗਈ, ਛੱਡ ਗਈ, ਕਰੋਧ ਚਲੀ ਗਈ। ਇਹ ਸਾਰੇ ਕਿੱਥੇ ਚਲੇ ਗਏ, ਇਸ ਕਰਕੇ ਇਹ ਸੰਸਾਰ ਨਾਸਵੰਤ ਹੈ, ਇਹਦੇ ਨਾਲ ਮੋਹ ਨਹੀਂ ਕਰਨਾ। ਵਾਰੀ ਆਪੋ ਆਪਣੀ ਕੋਈ ਨਾ ਬੰਧਾ ਧੀਰ, ਆਪੋ ਆਪਣੀ ਵਾਰੀ ਅਨੁਸਾਰ ਸਾਰਿਆਂ ਨੇ ਸੰਸਾਰ ਤੋਂ ਚਲੇ ਜਾਣਾ। ਕੋਈ ਛੋਟੀ ਉਮਰ ਵਿੱਚ ਚਲਾ ਜਾਂਦਾ, ਕੋਈ ਵੱਡੀ ਉਮਰ ਭੋਗ ਕੇ ਜਾਂਦਾ, ਕੋਈ ਜਵਾਨੀ ਵਿੱਚ ਚਲਾ ਜਾਂਦਾ, ਕੋਈ ਜਨਮ ਲੈਂਦਿਆਂ ਸਾਰ ਹੀ ਸੰਸਾਰ ਤੋਂ ਕੂਚ ਕਰ ਜਾਂਦਾ ਹੈ। ਜਿੰਨੀ ਕਿਸੇ ਨੇ ਉਮਰ ਲਿਖਾਈ ਹੈ ਓਨੀ ਭੋਗ ਕੇ ਸੰਸਾਰ ਤੋਂ ਉਹ ਚਾਲੇ ਪਾ ਜਾਂਦਾ। ਇੱਥੇ ਕਿਸੇ ਨਹੀਂ ਰਹਿਣਾ। ਅਰਹੰਤ ਸੰਗ ਭਗਵਾਨ ਸਿਮਰਨ ਨਾਨਕ ਲਭਦਿਨ ਅਚੁੱਤ ਤਨ ਹੈ। ਇਹ ਜਿਹੜੇ ਸਾਰੇ ਗਿਣੇ ਨੇ ਪਰਿਵਾਰ ਦੇ ਜੀ, ਮਾਤਾ ਪਿਤਾ ਘਰਵਾਲੀ ਪੁੱਤਰ ਰਿਸ਼ਤੇਦਾਰ ਸੰਬੰਧੀ ਹਿਤੂ ਆਦਿਕ, ਇਹ ਸੰਸਾਰ ਦੀ ਮਾਇਆ ਸਾਰੇ ਚਲੇ ਗਏ। ਅਤੇ ਕਹਿੰਦੇ ਰਹਿਣ ਵਾਲਾ ਕੀ ਹੈ, ਇੱਕ ਪਰਮੇਸ਼ਰ ਦਾ ਨਾਮ ਹੈ ਅਰਹੰਤ ਸੰਗ ਭਗਵਾਨ ਸਿਮਰਨ ਨਾਨਕ ਲਭਦਿਨ ਅਚੁੱਤ ਤਨ ਹੈ। ਭਗਵਾਨ ਦਾ ਸਿਮਰਨ ਜੋ ਹੈ ਉਹ ਨਾਲ ਜਾਂਦਾ ਹੈ। ਉਹ ਪਰਮੇਸ਼ਰ ਦਾ ਜੋ ਨਾਮ ਜਪਿਆ ਹੋਇਆ ਉਸ ਨੇ ਜਾ ਕੇ ਪਰਲੋਕ ਦੇ ਵਿੱਚ ਜੀਵ ਦੀ ਸਹਾਇਤਾ ਕਰਨੀ ਹੈ। ਨਾਨਕ ਲਭਦਿਆਂ ਅਚੁੱਤ ਤਨ ਹੈ। ਤੋ ਮਿਲਦਾ ਕਿੱਥੋਂ ਹੈ ਪਰਮੇਸ਼ਰ ਦਾ ਨਾਮ, ਅਚੁੱਤ ਅਗਿੱਡ ਸਰੂਪ ਜੋ ਪਰਮੇਸ਼ਰ ਹੈ ਜਿਹੜਾ ਡਿੱਗਣ ਵਾਲਾ ਨਹੀਂ, ਉਹਦੇ ਤਨ ਹੈ ਜਿਹੜੇ ਪਿਆਰੇ ਹਨ, ਉਹਦੇ ਪੁੱਤਰ ਹਨ, ਉਹਦੇ ਬਹੁਤ ਸਨੇਹ ਵਾਲੇ ਹਨ, ਸੰਤ ਮਹਾਤਮਾ ਸਾਧੂ ਜਨ ਜਿਹੜਾ ਉਹਦੇ ਨਾਮ ਜਪਦੇ ਹਨ। ਕਹਿੰਦੇ ਹਨ ਕਿ ਉਹਨਾਂ ਦੀ ਜੇ ਸੰਗਤ ਕਰੀਏ ਤੇ ਪਰਮੇਸ਼ਰ ਦੀ ਪ੍ਰਾਪਤੀ ਉਹਨਾਂ ਦਾ ਸੰਗ ਕਰਨ ਦੇ ਨਾਲ ਹੋ ਜਾਂਦੀ ਹੈ। ਉੱਥੇ ਪਰਮੇਸ਼ਰ ਦਾ ਸਿਮਰਨ ਕਰਨ ਦੇ ਨਾਲ ਜੀਵ ਕਲਿਆਣ ਨੂੰ ਪ੍ਰਾਪਤ ਹੁੰਦਾ ਹੈ। ਪਰਮੇਸ਼ਰ ਦਾ ਨਾਮ ਹੀ ਨਾਲ ਜਾਂਦਾ ਹੈ, ਹੋਰ ਸੰਸਾਰ ਦੀ ਕੋਈ ਵਸਤੂ ਵੀ ਨਾਲ ਨਹੀਂ ਜਾਂਦੀ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਤਿਰਗੰਤ ਮਾਤ ਪਿਤਾ ਸਨੇਹੰ। ਇਹ ਜੋ ਸੰਸਾਰੀ ਰਿਸ਼ਤੇ ਨੇ, ਮਾਤਾ ਹੈ ਪਿਤਾ ਹੈ, ਇਹਨਾਂ ਦੇ ਨਾਲ ਜੋ ਪ੍ਰੇਮ ਕਰਨਾ ਹੈ, ਇਹਨਾਂ ਦੇ ਨਾਲ ਜੋ ਮੋਹ ਕਰਨਾ ਹੈ, ਤਿਰਕਾਰ ਯੋਗ ਹੈ, ਤਿਆਗਣੇ ਯੋਗ ਹੈ। ਭਾਈ ਇਹਨਾਂ ਦਾ ਤਿਆਗ ਕਰ ਦਿਓ, ਮਾਤਾ ਪਿਤਾ ਦੇ ਨਾਲ ਪਿਆਰ ਕਰਨਾ, ਉਹਨਾਂ ਦਾ ਮੋਹ ਕਰਨਾ। ਤਿਰਗੰਤ ਤਿਰ ਸਨੇਹੰ ਭਰਾਤ ਬਾਂਧਵ ਹੈ, ਸਨੇਹ ਕਰਨਾ ਹੈ, ਤਿਰਕਾਰ ਯੋਗ ਹੈ, ਭਰਾ ਜਿਹੜੇ ਨੇ ਉਹਨਾਂ ਦੇ ਨਾਲ, ਬਾਂਧਵ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਦੇ ਨਾਲ ਪਾਪ ਇਹਨਾਂ ਦਾ ਤਿਆਗ ਕਰ ਦਿਓ, ਇਹਨਾਂ ਦੇ ਨਾਲ ਮੋਹ ਨਾ ਕਰੋ, ਇਹਨਾਂ ਦੇ ਨਾਲ ਖਿੱਚ ਨਾ ਰੱਖੋ। ਤ੍ਰਿਗ ਸਨੇਹੰ ਬੰਤਾ ਬਿਲਾਸ ਸੁੱਤ ਹੈ, ਜਿਹੜਾ ਸਨੇਹ ਹੈ ਆਪਣੀ ਘਰਵਾਲੀ ਦੇ ਨਾਲ ਕਰਨਾ, ਇਹਦਾ ਵੀ ਤਿਆਗ ਕਰ ਦੇਵੋ। ਬਿਲਾਸ ਸੁੱਤ ਹੈ, ਜਿਹੜੇ ਪੁੱਤਰ ਨੇ ਉਹਨਾਂ ਦੇ ਨਾਲ ਬਿਲਾਸ ਆਨੰਦ ਕਰਨਾ। ਤ੍ਰਿਗ ਸਨੇਹ ਗਿਰਹਾਰ ਕਹੈ, ਤਿਆਗਣੇ ਯੋਗ ਹੈ ਸਨੇਹ। ਗਿਰਹਾਰ ਗਿਰਹਾ ਅਰਥ, ਘਰ ਦੇ ਜਿਹੜਾ ਅਰਥ ਮਾਇਆ ਆਦਿਕ ਹੈ, ਪਦਾਰਥ ਆਦਿਕ ਨੇ ਉਹਨਾਂ ਦੇ ਨਾਲ, ਉਹਨਾਂ ਦਾ ਵੀ ਤਿਆਗ ਕਰ ਦੇਵੋ, ਪਦਾਰਥਾਂ ਦਾ ਵੀ ਤਿਆਗ ਕਰ ਦਿਓ, ਮਾਇਆ ਦਾ ਵੀ ਕਰ ਦਿਓ, ਮਾਤਾ ਪਿਤਾ ਸੰਬੰਧੀਆਂ ਦਾ ਸਾਰਿਆਂ ਦਾ ਤਿਆਗ ਕਰ ਦਿਓ, ਪਰਮੇਸ਼ਰ ਦਾ ਨਾਮ ਜਪੋ। ਸਾਧ ਸੰਗ ਸਨੇਹ ਸਤਿਅੰ, ਸਾਧ ਸੰਗਤ ਦੇ ਨਾਲ ਜਿਹੜਾ ਪਿਆਰ ਕਰਨਾ ਹੈ, ਸਨੇਹ ਕਰਨਾ ਹੈ, ਇਹ ਸਦਾ ਰਹਿਣ ਵਾਲਾ। ਉਹ ਜਿਹੜੇ ਸਨੇਹ ਕਰਨੇ ਨੇ, ਉਹ ਜਿਹੜੇ ਪਿਆਰ ਕਰਨੇ ਨੇ, ਉਹ ਜਿਹੜਾ ਮੋਹ ਕਰਨਾ, ਉਹ ਨਾਸ਼ਵੰਤ ਹੈ, ਕਿਉਂਕਿ ਸਾਧ ਸੰਗਤ ਦੇ ਵਿੱਚ ਬੈਠ ਕੇ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ। ਪਰਮੇਸ਼ਰ ਦਾ ਨਾਮ ਜਪਣ ਕਰਕੇ ਪਰਮਾਤਮਾ ਦੀ ਖੁਸ਼ੀ ਮਿਲਦੀ ਹੈ, ਸੁਖ ਬਸੰਤ ਨਾਨਕ ਹੈ। ਤੇ ਜਿਹੜੇ ਸਾਧ ਸੰਗਤ ਵਿੱਚ ਰਹਿ ਕੇ ਪਰਮੇਸ਼ਰ ਦਾ ਨਾਮ ਆਰਾਧਦੇ ਹਨ, ਉਹ ਸੁਖ ਦੇ ਸਹਿਤ ਵਸਦੇ ਹਨ, ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ। ਸਤ ਸੰਗਤ ਸਾਧ ਪਾਈ ਵਡਭਾਗੀ, ਸਤ ਸੰਗਤ ਸਾਧੂਆਂ ਦੀ ਜੋ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ, ਤੇ ਫਿਰ ਕੀ ਹੁੰਦਾ, ਲਾਭ ਕੀ ਹੁੰਦਾ? ਮਨ ਚੱਲ ਤੋਂ ਭਇਓ ਅਰੂੜਾ, ਇਹ ਮਨ ਜਿਹੜਾ ਚੱਲਣ ਵਾਲਾ ਹੈ ਨਾ, ਚਲਾਏ ਮਨ ਹੋਣ ਵਾਲਾ, ਚੰਚਲ ਮਨ ਨਾ ਟਿਕਣ ਵਾਲਾ, ਇਹ ਮਨ ਚੰਚਲਾ, ਚਤਰਾਈ ਕਿਨੇ ਨਾ ਪਾਇਆ, ਚਤਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਤ ਏਤ ਭਰਮ ਲਾਇਆ। ਇਹ ਜੋ ਚੰਚਲ ਮਨ ਹੈ, ਕਹਿੰਦੇ ਇਹ ਵਸ ਵਿੱਚ ਹੋ ਜਾਂਦਾ ਹੈ, ਇਹ ਚੰਚਲ ਮਨ ਟਕਾ ਵਿੱਚ ਆ ਜਾਂਦਾ ਹੈ, ਟਕਾ ਦੇ ਸਹਿਤ ਹੋ ਜਾਂਦਾ ਹੈ, ਐਸੀ ਕਿਰਪਾ ਹੋ ਜਾਂਦੀ ਹੈ ਨਾਮ ਜਪਣ ਕਰਕੇ। ਹੁਣ ਅੱਗੇ ਜੋ ਸਰੀਰ ਹੈ ਉਹਨਾਂ ਬਾਰੇ ਕਥਨ ਕਰਦੇ ਨੇ, ਇਹ ਜੋ ਸਰੀਰ ਬਣਿਆ ਪੰਜਾਂ ਤੱਤਾਂ ਤੋਂ, ਹਜ਼ੂਰ ਉਹਦੇ ਬਾਰੇ ਫਰਮਾਉਂਦੇ ਹਨ, ਮਿਥਿਅੰਤ ਦੇਹੰ ਖੀਨੰਤ ਬਲਨੰ। ਇਹ ਦੇਹ ਜੋ ਸਰੀਰ ਹੈ ਮਿਥਿਆ ਹੈ, ਇਹਦਾ ਜੋ ਬਲ ਹੈ ਸਰੀਰ ਦਾ ਖੀਨੰਤ ਨਾਸ ਹੋ ਰਿਹਾ। ਪਹਿਲਾਂ ਬੱਚਾ ਹੁੰਦਾ, ਬੱਚੇ ਤੋਂ ਬਾਅਦ ਫਿਰ ਕਿਸ਼ੋਰ ਅਵਸਥਾ ਆਉਂਦੀ ਹੈ, ਕਿਸ਼ੋਰ ਅਵਸਥਾ ਤੋਂ ਬਾਅਦ ਫਿਰ ਜਵਾਨੀ, ਜਵਾਨੀ ਤੋਂ ਬਾਅਦ ਫਿਰ ਪ੍ਰੌਢਿਆ, ਪ੍ਰੌਢਿਆ ਤੋਂ ਬਾਅਦ ਫਿਰ ਬੁਢਾਪਾ। ਜਵਾਨੀ ਤੋਂ ਮਗਰੋਂ ਸਰੀਰ ਦੇ ਵਿੱਚ ਜੋ ਤਾਕਤ ਹੈ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ, ਬਲ ਜੋ ਹੈ ਉਹ ਘਟਣਾ ਸ਼ੁਰੂ ਹੋ ਜਾਂਦਾ ਹੈ। ਬਰਧੰਤ ਜਰੂਆ, ਜਰ ਨਾਮ ਹੈ ਬੁਢੇਪੇ ਦਾ, ਜਰੂਆ ਬੁਢੇਪਾ ਵੱਧ ਜਾਂਦਾ, ਹੱਥ ਪੈਰ ਕੰਮ ਕਰਨ ਨੂੰ ਹਟ ਜਾਂਦੇ ਨੇ, ਪੂਰੀ ਤਰ੍ਹਾਂ ਕੰਮ ਨਹੀਂ ਕਰਦੇ, ਕੰਨਾਂ ਤੋਂ ਸੁਣਨਾ ਬੰਦ ਹੋ ਜਾਂਦਾ, ਅੱਖਾਂ ਤੋਂ ਦਿਸਣਾ ਬੰਦ ਹੋ ਜਾਂਦਾ, ਇਹ ਜਵਾਨੀ ਦੇ ਵਿੱਚ ਬੰਦਾ ਜਦੋਂ ਛਾਲਾਂ ਮਾਰਦਾ ਭੱਜਿਆ ਫਿਰਦਾ ਕਿੰਨੀ ਕਿੰਨੀ ਦੂਰ ਤੱਕ ਪੈਦਲ ਚਲਾ ਜਾਂਦਾ ਤੇ ਜਦੋਂ ਬੁਢਾਪਾ ਆ ਜਾਂਦਾ ਉਦੋਂ ਐਸੀ ਸਰੀਰ ਦੀ ਹਾਲਤ ਹੋ ਜਾਂਦੀ ਹੈ ਕੋਲ ਪਈ ਚੀਜ਼ ਵੀ ਫੜ ਨਹੀਂ ਸਕਦਾ। ਭਗਤ ਫਰੀਦ ਜੀ ਕਹਿੰਦੇ ਨੇ ਫਰੀਦਾ ਇੰਨੀ ਨਿੱਕੀ ਜੰਗੀ ਹੈ ਫਲ ਡੂਗਰ ਭਵੇਂ ਹੋਮ ਅੱਜ ਫਰੀਦਾ ਕੂਜੜਾ ਹੈ ਕੋਹਾ ਸੀ ਓਮ। ਇਹਨਾਂ ਛੋਟੀਆਂ ਛੋਟੀਆਂ ਲੱਤਾਂ ਦੇ ਨਾਲ ਜੰਗਾਂ ਦੇ ਨਾਲ ਸੈ ਕੋਹਾਂ ਤੱਕ ਘੁੰਮ ਫਿਰ ਆਉਂਦਾ ਸਾਂ ਤੇ ਅੱਜ ਇਹਨਾਂ ਦੇ ਵਿੱਚ ਬਲ ਨਹੀਂ ਰਿਹਾ, ਤਾਕਤ ਨਹੀਂ ਰਹੀ। ਕੋਲ ਪਿਆ ਕੁੱਜਾ ਪਾਣੀ ਵਾਲਾ ਇੰਜ ਲੱਗਦਾ ਵੀ ਸੌ ਕੋਹ ਤੱਕ ਦੂਰ ਹੈ। ਇਸ ਕਰਕੇ ਇਹ ਜੋ ਸਰੀਰ ਹੈ ਇਹਦਾ ਬਲ ਨਾਸ ਹੋ ਰਿਹਾ ਹੈ, ਬੁਢੇਪਾ ਵੱਧ ਰਿਹਾ ਹੈ, ਹਿੱਤੇ ਅੰਤਮ ਆਇਆ। ਪਰ ਜਿਉਂ ਜਿਉਂ ਬੁਢੇਪਾ ਵੱਧਦਾ ਜਾਂਦਾ ਤਿਉਂ ਤਿਉਂ ਜੀਵ ਜੋ ਹੈ ਉਹ ਮਾਇਆ ਦੇ ਨਾਲ ਹਿੱਤੇ ਅੰਤ ਹਿੱਤ ਕਰਨ ਲੱਗ ਪੈਂਦਾ, ਪ੍ਰੇਮ ਕਰਨ ਲੱਗ ਪੈਂਦਾ, ਇਹਦਾ ਮੋਹ ਵੱਧ ਜਾਂਦਾ ਮਾਇਆ ਦੇ ਨਾਲ ਜ਼ਿਆਦਾ। ਅਖੀਰ ਹਜ਼ੂਰ ਕਹਿੰਦੇ ਹਨ ਸਾਧ ਸੰਗ ਸਨੇਹ ਸਤਿਅੰ, ਜਿਹੜਾ ਸਾਧ ਸੰਗਤ ਦੇ ਨਾਲ ਸਨੇਹ ਕਰਨਾ ਹੈ ਪ੍ਰੇਮ ਕਰਨਾ ਹੈ ਇਹ ਸਦਾ ਰਹਿਣ ਵਾਲਾ ਹੈ। ਸੁਖ ਇਸ ਤਰ੍ਹਾਂ ਅਤੇ ਅੰਤ ਆਸਾ ਅਥਿਤ ਭਵਨ, ਜਿਹੜੀਆਂ ਬਹੁਤ ਸਾਰੀਆਂ ਆਸਾਂ ਕਰਨੀਆਂ ਹਨ, ਪਦਾਰਥਾਂ ਦੀ ਆਸਾ ਇਤਿਹਾਸਕ, ਇਹਨਾਂ ਦਾ ਕਹਿੰਦੇ ਕੋਈ ਅੰਤ ਨਹੀਂ। ਅਤੇ ਅੰਤ ਆਸਾ ਬਹੁਤੀਆਂ ਜ਼ਿਆਦਾ ਜਿਹੜੀਆਂ ਗਿਣੀਆਂ ਨਾ ਜਾਣ। ਆਥਿਤ ਭਵਨ ਇਹ ਜੋ ਜੀਵ ਹੈ ਇਹ ਸੰਸਾਰ ਦੇ ਵਿੱਚ ਇੱਕ ਪ੍ਰਾਹੁਣੇ ਦੀ ਨਿਆਈ ਹੈ। ਇੰਨੀ ਇਹ ਖਿੱਚ ਕਰਦਾ ਪਦਾਰਥਾਂ ਦੀ, ਇੰਨਾ ਇਹ ਮੋਹ ਕਰਦਾ ਹੈ ਆਪਣੇ ਸਰੀਰ ਦਾ, ਇਹਦੇ ਸਰੀਰ ਦਾ ਬਲ ਵੀ ਖੀਣ ਹੋ ਰਿਹਾ ਹੈ, ਇਹਦੀਆਂ ਆਸਾਂ ਵੱਧ ਰਹੀਆਂ ਨੇ, ਮਾਇਆ ਦੇ ਨਾਲ ਪ੍ਰੇਮ ਕਰ ਰਿਹਾ ਹੈ। ਜੈਸੇ ਗੋਇਲ ਗੋਇਲੀ ਤੈਸੇ ਇਹ ਸੰਸਾਰਾ, ਜਿਸ ਤਰ੍ਹਾਂ ਗੋਇਲ ਜੋ ਹੈ ਆਪਣਿਆਂ ਡੰਗਰਾਂ ਨੂੰ ਚਾਰਨ ਵਾਸਤੇ ਚਰਾਨ ਦੇ ਵਿੱਚ ਲੈ ਕੇ ਜਾਂਦਾ ਹੈ, ਜਦੋਂ ਚਰਾਨ ਚੋਂ ਘਾਹ ਖਤਮ ਹੋ ਜਾਂਦਾ ਹੈ ਉਦੋਂ ਫਿਰ ਉਹ ਆਪਣੇ ਘਰਾਂ ਨੂੰ ਵਾਪਸ ਚਲਾ ਜਾਂਦਾ, ਟਿੱਕੇ ਉੱਥੇ ਨਹੀਂ ਰਹਿੰਦਾ। ਇਸੇ ਤਰ੍ਹਾਂ ਇਹ ਸੰਸਾਰ ਹੈ, ਸੰਸਾਰ ਇੱਕ ਚਰਾਨ ਦੀ ਨਿਆਈ ਹੈ। ਪਰਾਰੂਪ ਦਲੂਪੀ ਘਾਹ ਚੁਗਣ ਤੋਂ ਬਾਅਦ ਇਸ ਨੇ ਇੱਥੋਂ ਚਾਲੇ ਪਾ ਜਾਣਾ, ਇੱਥੋਂ ਚਲੇ ਜਾਣਾ। ਸਭਨਾ ਸਹੁਰੈ ਵੰਝਣਾ ਸਭ ਮੁਕਲਾਵਣਹਾਰ, ਸਾਰਿਆਂ ਨੇ ਸਹੁਰੇ ਚਲੇ ਜਾਣਾ ਸਰੂਪ ਰੂਪੀ ਘਰ ਵਿੱਚ। ਪਰਲੋਕ ਰੂਪੀ ਘਰ ਜਿਹੜਾ ਸਹੁਰਾ ਘਰ ਹੈ ਉੱਥੇ ਚਲੇ ਜਾਣਾ, ਸਾਰੇ ਮੁਕਲਾਵਣਹਾਰ, ਸਾਰਿਆਂ ਦੀ ਮੌਤ ਹੋ ਜਾਣੀ ਹੈ, ਮੁਕਲਾਵਾ ਚਲਾ ਜਾਣਾ ਇੱਥੋਂ। ਇਸ ਕਰਕੇ ਗਣੰਤ ਸਵਾਸਾ ਭਿਆਨ ਧਰਮੰ, ਭਿਆਨਕ ਰੂਪ ਧਾਰਨ ਵਾਲਾ ਧਰਮ ਰਾਜਾ ਸਾਹ ਗਿਣ ਲਿਆ ਜੀਵ ਦੇ ਵੀ ਕਦੋਂ ਇਹਦੇ ਸਾਹ ਪੂਰੇ ਹੋਣ ਤੇ ਕਦੋਂ ਮੈਂ ਇਹਨੂੰ ਇੱਥੋਂ ਲੈ ਜਾਵਾਂ। ਸੰਗਾਨ ਘਾਲੇ ਸਭ ਦਿਵਸ ਸਾਸ ਨਹਿ ਵਢਣ ਘਟਣ ਤਿਰ ਸਾਰ, ਜਿਹੜੇ ਸਵਾਸ ਪਰਮੇਸ਼ਰ ਨੇ ਦੇ ਕੇ ਭੇਜਿਆ ਉਹ ਵੱਧ ਘੱਟ ਨਹੀਂ ਸਕਦੇ। ਬੰਦਾ ਆਪਣੀ ਤਾਕਤ ਦੇ ਨਾਲ ਉਹਨਾਂ ਨੂੰ ਵਧਾ ਨਹੀਂ ਸਕਦਾ, ਨਾ ਕਿਸੇ ਦੁਸ਼ਮਣ ਦੇ ਘਟਾ ਸਕਦਾ। ਇਸ ਕਰਕੇ ਉਹ ਸਵਾਸਾਂ ਨੂੰ ਗਿਣ ਰਿਹਾ, ਜਦੋਂ ਇਹਦੇ ਜੀਵ ਦੇ ਸਵਾਸ ਪੂਰੇ ਹੋ ਜਾਣ ਤੇ ਮੈਂ ਉਦੋਂ ਇਹਨੂੰ ਇੱਥੋਂ ਲੈ ਜਾਵਾਂ। ਪਤੰਤ ਮੋਹ ਕੂਪ ਦੁਰਲਭਿਅੰ ਦੁਰਲਭ ਦੇਹੰ ਤਤ ਆਸ੍ਰਿੰ ਨਾਨਕ, ਭਾਈ ਜਿਹੜਾ ਦੇਹ ਦੇ ਨਾਲ ਮੋਹ ਕਰਨਾ ਹੈ ਇਹ ਕਹਿੰਦੇ ਆਪਣੇ ਆਪ ਨੂੰ ਖੂਹ ਦੇ ਵਿੱਚ ਪਾਉਣ ਦੀ ਨਿਆਈ ਹੈ। ਤਤ ਆਸ੍ਰਿੰ ਨਾਨਕ, ਗੁਰੂ ਪਾਤਸ਼ਾਹ ਕਹਿੰਦੇ ਹਨ ਭਾਈ ਤਤ ਸਿਧਾਂਤ ਰੂਪ ਜੋ ਪਰਮੇਸ਼ਰ ਹੈ ਉਹਦਾ ਆਸਰਾ ਤੱਕ ਉਹਦੇ ਚਰਨਾਂ ਚ ਬੇਨਤੀ ਕਰ ਸਤਿਗੁਰ ਆਇਓ ਸਰਨ ਤੁਹਾਰੀ ਮਿਲੈ ਸੁਖ ਨਾਮ ਅਰ ਸੋਭਾ ਚਿੰਤਾ ਲਾਹੇ ਹਮਾਰੀ ਐਸੀ ਅਰਦਾਸ ਕਰ ਉਹਦੇ ਚਰਨਾਂ ਦੇ ਵਿੱਚ ਉਹਨੂੰ ਕਹਿ ਉਹਦੇ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣਾ ਜਿਹੜਾ ਸਗਲ ਦੁਆਰ ਕਹੋ ਛਾੜ ਕੇ ਕਹਿ ਤੁਹਾਰੋ ਦੁਆਰ ਬਾਹੀ ਗਹੀ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਣਾਏ ਜੀ ਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀ ਇਹ ਬੇਨਤੀ ਕਰ ਇਹ ਅਰਦਾਸ ਕਰ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਤੇ ਤੇਰੀਆਂ ਬੇਨਤੀਆਂ ਨੂੰ ਤੇਰੀਆਂ ਜੋਦੜੀਆਂ ਨੂੰ ਉਹ ਜ਼ਰੂਰ ਸੁਣੇਗਾ ਗੋਬਿੰਦ 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 ਗੋਪਾਲ ਕਿਰਪਾ ਉਹ ਜੋ ਗੋਬਿੰਦ ਹੈ ਪਰਮੇਸ਼ਰ ਜੋ ਗੋ ਇੰਦਰੀਆਂ ਦੀ ਰੱਖਿਆ ਕਰਨ ਵਾਲਾ ਬਿੰਦ ਰੱਖਿਆ ਕਰਨ ਵਾਲਾ ਹੈ ਗੋ ਜੋ ਧਰਤੀ ਦੀ ਰੱਖਿਆ ਕਰਨ ਵਾਲਾ ਹੈ ਉਸ ਪਰਮੇਸ਼ਰ ਨੂੰ ਚੇਤੇ ਕਰ ਉਹਨੂੰ ਗੋਬਿੰਦ ਨੂੰ ਮਨ ਕਰਕੇ ਉਸ ਗੋਬਿੰਦ ਨੂੰ ਬਾਣੀ ਕਰਕੇ ਉਸ ਗੋਬਿੰਦ ਨੂੰ ਸਰੀਰ ਕਰਕੇ ਆਰਾਧ ਤੇ ਜਦੋਂ ਤੂੰ ਮਨ ਬਾਣੀ ਸਰੀਰ ਕਰਕੇ ਉਹਦਾ ਆਰਾਧਨ ਕਰੇਗਾ ਤੇ ਤੇਰੇ ਤੇ ਉਹ ਤ੍ਰਿਪਤ ਪਵੇਗਾ ਗੋਪਾਲ ਕਿਰਪਾ ਉਹ ਗੋਪਾਲ ਜੋ ਹੈ ਵਾਹਿਗੁਰੂ ਕਰਤਾਰ ਉਹ ਤੇਰੇ ਤੇ ਕਿਰਪਾ ਕਰ ਦੇਵੇਗਾ ਕਾਚ ਕੋਟੰ ਰਚਨ ਤੋਯੰ ਹੁਣ ਜਿਹੜਾ ਸਰੀਰ ਹੈ ਇਹਦੀ ਰਚਨਾ ਜੋ ਕੀਤੀ ਹੈ ਪਰਮੇਸ਼ਰ ਨੇ ਮਿੱਟੀ ਤੋਂ ਕੀਤੀ ਹੈ ਕਹਿੰਦੇ ਇਹ ਖਿਣ ਭੰਗਰ ਹੈ ਪਤਾ ਨਹੀਂ ਇਹਨੇ ਕਿਹੜੇ ਵੇਲੇ ਨਾਸ ਹੋ ਜਾਣਾ ਤੇ ਉਹਨੇ ਪਰਮੇਸ਼ਰ ਨੇ ਪੰਜਾਂ ਤੱਤਾਂ ਤੋਂ ਇਹਦੀ ਰਚਨਾ ਬਣਾਈ ਹੈ ਕਾਚ ਕੋਟੰ ਇਹ ਮਿੱਟੀ ਦਾ ਕੋਟ ਬਣਾਇਆ ਹੋਇਆ ਹੈ ਅਰਚਨ ਤੋਯੰ ਇਹਦੀ ਰਚਨਾ ਹੋਈ ਆ ਪਾਣੀ ਤੋਂ ਅਥਵੀਰਜ ਤੋਂ ਲੇਪਨੰ ਰਕਤ ਚਰਮਣ ਹੈ ਤੇ ਬਣਾ ਕੇ ਸਰੀਰ ਇਹਦੇ ਵਿੱਚ ਲਹੂ ਪਾਇਆ ਪਾਇਆ ਤੇ ਉੱਤੋਂ ਚਮੜੀ ਦਾ ਲੇਪ ਕਰ ਦਿੱਤਾ ਹੈ ਇਹ ਸਰੀਰ ਦਾ ਆਕਾਰ ਬਣਾ ਕੇ ਉਹਦੇ ਵਿੱਚ ਜੀਵ ਆਤਮਾ ਨੂੰ ਟਿਕਾ ਕੇ ਉਹਦੇ ਵਿੱਚ ਲਹੂ ਪਾ ਕੇ ਉਹਦੇ ਵਿੱਚ ਹੱਡੀਆਂ ਤਿਆਰ ਕਰਕੇ ਉੱਤੋਂ ਪੋਚਾ ਦੇ ਦਿੱਤਾ ਹੈ ਚਮੜੀ ਦਾ ਬਿਸ਼ਟਾ ਅਸ ਰਕਤ ਪਰੇਟੇ ਚਾਮ ਤੇ ਪਰਮੇਸ਼ਰ ਨੇ ਇਹ ਸਰੀਰ ਜੋ ਬਣਾਇਆ ਹੈ ਇਹ ਅੰਦਰ ਬਿਸ਼ਟਾ ਹੈ ਰਕਤ ਹੈ ਉੱਤੋਂ ਚਮੜੀ ਜੋ ਹੈ ਉਹ ਬਣਾਈ ਹੋਈ ਹੈ ਇਹ ਸਾਰਾ ਕੁਛ ਇਹਦੇ ਅੰਦਰ ਗੰਦ ਹੈ ਲਹੂ ਹੈ ਇਤਿਆਦਿਕ ਇਸ ਉੱਪਰਲੇ ਰਾਖਿਓ ਗਮਾਨ ਇਹਦੇ ਉੱਤੇ ਤੂੰ ਗਮਾਨ ਕਰਦਾ ਇਹ ਸਰੀਰ ਤੇ ਇਹ ਤਾਂ ਖਿਣ ਭੰਗਰ ਹੈ ਖਿਣ ਕਾਲ ਵਿੱਚ ਨਾਸ ਹੋਣ ਵਾਲਾ ਹੈ ਪਤਾ ਨੀ ਕਿਹੜੇ ਵੇਲੇ ਸਵਾਸ ਨਿਕਲ ਜਾਣੇ ਤੇ ਮਿੱਟੀ ਦੀ ਢੇਰੀ ਬਣ ਜਾਣਾ ਨਵੰਤ ਦੁਆਰੰਗ ਭੀਤ ਰਹਿ ਤੰ ਨੌ ਦੁਆਰੇ ਬਣਾ ਦਿੱਤੇ ਨੇ ਨੌ ਗੋਲਕਾਂ ਬਣਾ ਦਿੱਤੀਆਂ ਨੇ ਕੰਨ ਨੱਕ ਮੂੰਹ ਅੱਖਾਂ ਦੋ ਇੰਦਰੀਏ ਦਸਮ ਦੁਆਰ ਆਦਿਕ ਕਹਿੰਦੇ ਹਨ ਕਿ ਇਹ ਗੋਲਕਾਂ ਬਣਾ ਦਿੱਤੀਆਂ ਨੇ ਇਹ ਰਸਤੇ ਬਣਾ ਦਿੱਤੇ ਨੇ ਦੁਆਰ ਭੀਤ ਦਰਵਾਜ਼ਿਆਂ ਤੋਂ ਬਗੈਰ ਭੀਤ ਰਹਿਤੰ ਭੀਤ ਨਾਮ ਹੈ ਦਰਵਾਜ਼ੇ ਦਾ ਰਹਿਤੰ ਉਹਨਾਂ ਤੋਂ ਬਿਨਾਂ ਕੋਈ ਦਰਵਾਜ਼ਾ ਨਹੀਂ ਲਾਇਆ ਸਾਰੇ ਜਿੰਨੇ ਇੰਦਰੀਏ ਨੇ ਸਾਰੇ ਖੁੱਲੇ ਨੇ ਹਵਾ ਅੰਦਰ ਬਾਹਰ ਆ ਜਾ ਸਕਦੀ ਹੈ ਇਸ ਕਰਕੇ ਵਾਯ ਰੂਪੰ ਅਸੰਭਨ ਹੈ ਤੇ ਇਹਦੇ ਅੰਦਰ ਜਿਹੜੀ ਹਵਾ ਟਕਾਈ ਹੈ ਪਵਨ ਟਕਾਈ ਹੋਈ ਹੈ ਪਵਨ ਦੇ ਆਸਰੇ ਪਾਉਣ ਦੇ ਆਸਰੇ ਇਹ ਸਰੀਰ ਟਿਕਿਆ ਹੋਇਆ। ਇਹ ਥੰਮੀ ਰੂਪ ਹੈ ਪਾਉਣ ਅਗਨੀ ਪਾਉਣ ਪਾਣੀ ਧਰਤੀ ਤੇ ਆਕਾਸ਼ ਇਹ ਪੰਜ ਤੱਤਾਂ ਤੋਂ ਸਰੀਰ ਦੀ ਰਚਨਾ ਮੰਨੀ ਗਈ ਹੈ। ਜਿਹੜੇ ਸਵਾਸ ਨੇ ਹਵਾ ਜੋ ਹੈ ਇਹ ਤੋਂ ਸਰੀਰ ਦੇ ਸਵਾਸ ਚੱਲਦੇ ਨੇ। ਇਸ ਕਰਕੇ ਕਹਿੰਦੇ ਹਵਾ ਰੂਪੀ ਥੰਮੀਆਂ ਦੇ ਨਾਲ ਇਹ ਸਰੀਰ ਖੜਾ ਹੋਇਆ। ਗੋਬਿੰਦ ਨਾਮੰ ਨਹਿ ਸਿਮਰੰਤ, ਗੋਬਿੰਦ ਪਰਮੇਸ਼ਰ ਦਾ ਨਾਮ ਤੂੰ ਕਿਉਂ ਨਹੀਂ ਸਿਮਰਦਾ ਚੇਤੇ ਕਰਦਾ ਹੈ ਗਿਆਨੀ। ਜਾਣੰਤ ਅਸਿਰੰ, ਤੂੰ ਇਹ ਜਾਣਦਾ ਹੈ ਆਪਣੇ ਆਪ ਵਿੱਚ ਵਿਸ਼ਵਾਸ ਕਰੀ ਬੈਠਾ ਕਿ ਮੈਂ ਸਦਾ ਵਾਸਤੇ ਟਿਕੇ ਰਹਿਣਾ ਹੈ, ਪਰ ਨਹੀਂ, ਕੁਦਰਤ ਦਾ ਨਿਯਮ ਹੈ ਜਿਹੜਾ ਵੀ ਉਹਨੇ ਸੰਸਾਰ ਤੇ ਭੇਜਿਆ ਉਹਨੂੰ ਉਹਨੇ ਲੈ ਕੇ ਜਾਣਾ, ਕਿਸੇ ਨੇ ਇੱਥੇ ਟਿਕ ਕੇ ਰਹਿਣਾ। ਸਾਰੇ ਜਿਹੜੇ ਹੋਏ ਰਾਵਣ ਸੇ ਮਹਿ ਰਾਵਣ ਸੇ ਘਟਕਾ ਨੂੰ ਕੇ ਪਲ ਬੀਚ ਵਿਛਾਰੇ, ਵੱਡੇ ਵੱਡੇ ਰਾਵਣ ਵਰਗੇ, ਮੈਂ ਰਾਵਣ ਵਰਗੇ, ਕਾਨ ਵਰਗੇ, ਹੋਰ ਵੀ ਕਈ ਹੋ ਚੁੱਕੇ ਨੇ, ਪਲ ਦੇ ਵਿੱਚ ਹੀ ਉਹਨੇ ਖਤਮ ਕਰ ਦਿੱਤੇ। ਦੇਰ ਨਹੀਂ ਲਾਈ, ਜਿਨ੍ਹਾਂ ਤੋਂ ਦੁਨੀਆਂ ਡਰਦੀ ਸੀ ਉਹ ਸਾਰੇ ਸੰਸਾਰ ਤੋਂ ਕੂਚ ਕਰ ਗਏ, ਚਲੇ ਗਏ। ਤੇ ਤੂੰ ਸਮਝਦਾ ਵੀ ਮੈਂ ਇੱਥੇ ਟਿਕੇ ਰਹਿਣਾ? ਇੱਥੇ ਕਿਸੇ ਨਹੀਂ ਰਹਿਣਾ, ਨਾ ਕਿਸੇ ਅਮੀਰ ਨੇ ਰਹਿਣਾ, ਨਾ ਕਿਸੇ ਗਰੀਬ ਨੇ ਇੱਥੇ ਟਿਕਣਾ, ਨਾ ਕਿਸੇ ਉੱਚ ਜਾਤੀ ਵਾਲੇ ਨੇ, ਨਾ ਕਿਸੇ ਨੀਵੀਂ ਜਾਤੀ ਵਾਲੇ ਨੇ। ਉਹਨੇ ਜਦੋਂ ਸਮਾਂ ਆ ਗਿਆ ਲੈ ਜਾਣਾ ਜੀਵ ਨੂੰ, ਕਿਸੇ ਵੱਡੇ ਛੋਟੇ ਦੀ ਕੋਈ ਲਿਹਾਜ਼ ਨਹੀਂ। ਰਾਜਾ ਪਰਜਾ ਸਮਕਰ ਮਾਰੈ ਐਸੋ ਕਾਲ ਵਡਾਨੀ ਰੇ, ਚਾਹੇ ਰਾਜਾ ਤੇ ਚਾਹੇ ਪਰਜਾ, ਚਾਹੇ ਸਧਾਰਨ ਮਨੁੱਖ ਹੈ, ਉਹ ਮੌਤ ਸਾਰਿਆਂ ਨੂੰ ਇੱਕੋ ਢੰਗ ਨਾਲ ਲੈ ਕੇ ਜਾਂਦੀ ਹੈ। ਇਸ ਕਰਕੇ ਇਹ ਜੀਵ ਤੂੰ ਇਸ ਗੱਲ ਦਾ ਮਾਣ ਨਾ ਕਰਕੇ ਮੈਂ ਇੱਥੇ ਟਿਕੇ ਰਹਿਣਾ, ਇਹ ਸੰਸਾਰ ਧੂਏ ਦੀ ਨਹੀਂ, ਇਹ ਸੰਸਾਰ ਨਾ ਰਹਿਣ ਵਾਲਾ ਹੈ। ਇਹ ਦੁਨੀਆਂ ਜਿਹਦੀਆਂ ਦੋ ਨੀਆਂ ਨੇ, ਇਹਨੇ ਸੰਸਾਰ ਦੇ ਜੀਵ ਨੇ ਕਿਸੇ ਨੇ ਵੀ ਇੱਥੇ ਟਿਕ ਕੇ ਨਹੀਂ ਰਹਿਣਾ। ਦੁਰਲੱਭ ਦੇ ਉਦਰਹੰਤ ਸਾਧ ਸਰਨ ਨਾਨਕ, ਇਹ ਜੋ ਅਮੋਲਕ ਮਨੁੱਖਾ ਜਨਮ ਹੈ ਇਹਦਾ ਉਧਾਰ ਤਾਂ ਹੋਵੇਗਾ ਜੇ ਸਾਧੂਆਂ ਦੀ ਸੰਗਤ ਵਿੱਚ ਜਾ ਕੇ ਸ਼ਰਨ ਲਵੇਗਾ, ਉਹਦਾ ਨਾਮ ਜਪੇਗਾ, ਫਿਰ ਤੇਰਾ ਪਾਰ ਉਤਾਰਾ ਹੋਵੇਗਾ। ਸਾਧ ਸਤਸੰਗਤ ਦੀ ਪ੍ਰਾਪਤੀ ਕਰਨ ਵਾਸਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਕਿ ਭਾਈ ਸੰਗਤ ਵਿੱਚ ਆਓ, ਸੰਗਤ ਵਿੱਚ ਬੈਠ ਕੇ ਪਰਮੇਸ਼ਰ ਦਾ ਨਾਮ ਜਪੋ। ਕਿਹਨੂੰ ਕਹਿੰਦੇ ਨੇ ਸਤਸੰਗਤ? ਸਤਸੰਗਤ ਕੈਸੀ ਜਾਣੀ ਹੈ? ਕਹਿੰਦੇ ਹਨ ਕੈਸੀ ਹੈ ਸਤਸੰਗਤ? ਹਜ਼ੂਰ ਅੱਗੇ ਫਰਮਾਉਂਦੇ ਹਨ ਜਿੱਥੇ ਇੱਕੋ ਨਾਮ ਵਖਾਣੀ ਹੈ, ਜਿੱਥੋਂ ਇੱਕੋ ਪਰਮੇਸ਼ਰ ਦਾ ਨਾਮ ਕਥਨ ਕੀਤਾ ਜਾਂਦਾ, ਕਿਸੇ ਦੀ ਬੰਦੇ ਦੀ ਮਹਿਮਾ ਨਹੀਂ ਕੀਤੀ ਜਾਂਦੀ, ਉੱਥੇ ਉਸ ਵਾਹਿਗੁਰੂ ਦੇ ਗੁਣਾਂ ਦਾ ਗਾਇਨ ਕੀਤਾ ਜਾਂਦਾ। ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਭਾਈ ਉਸ ਪਰਮੇਸ਼ਰ ਦੀ ਜਿੱਥੇ ਸੰਗਤ ਹੈ, ਉਹਦਾ ਜਿੱਥੇ ਆਰਾਧਨ ਹੁੰਦਾ ਹੈ, ਸਤ ਸੰਗਤ ਵਿੱਚ ਜਾ ਕੇ ਤੂੰ ਉਹਦਾ ਨਾਮ ਜਪ। ਇਹ ਮਨੁੱਖਾ ਜਨਮ ਜਿਹਨੂੰ ਚੰਗੀ ਕਿਸਮਤ ਨਾਲ ਗੁਰੂ ਦੀ ਕਿਰਪਾ ਦੇ ਨਾਲ ਉਹਦੀ ਰਹਿਮਤ ਦੇ ਨਾਲ ਜੋ ਅਮੋਲਕ ਜਨਮ ਹੈ ਤੈਨੂੰ ਇਹ ਪ੍ਰਾਪਤ ਹੋਇਆ, ਉਹਦਾ ਉਧਾਰ ਹੋ ਸਕੇ। ਹਰ 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 ਹਰੇ ਜਪੰਤ, ਹਰ ਹਰ ਸਾਰੇ ਨੂੰ ਹਰੇ ਭਰੇ ਕਰਨ ਵਾਲਾ ਹਰੀ ਪਰਮੇਸ਼ਰ ਜੋ ਹੈ ਉਹਦੇ ਨਾਮ ਨੂੰ ਤੂੰ ਜਪ। ਭਾਈ ਮਨ ਕਰਕੇ ਜਪ, ਬਾਣੀ ਕਰਕੇ ਜਪ, ਸਰੀਰ ਕਰਕੇ ਜਪ, ਹਰ ਉਹਦਾ ਨਾਮ ਤੂੰ ਜਪ ਬਚਪਨ ਦੇ ਵਿਚ, ਹਰ ਉਹਦਾ ਨਾਮ ਤੂੰ ਜਪ ਕਿਸ਼ੋਰ ਅਵਸਥਾ ਦੇ ਵਿਚ, ਹਰ ਦਾ ਨਾਮ ਜਪ ਤੂੰ ਜਵਾਨੀ ਵਿਚ, ਹਰ ਪਰਮੇਸ਼ਰ ਦਾ ਨਾਮ ਜਪ ਤੂੰ ਪਰੋਡੇ ਅਵਸਥਾ ਵਿਚ, ਹਰ ਪਰਮੇਸ਼ਰ ਉਸਦਾ ਨਾਮ ਜਪ ਤੂੰ ਬੁਢਾਪੇ ਵਿਚ, ਉਹਦਾ ਜਾਪ ਕਰ ਤਾਂ ਤੇਰਾ ਪਾਰ ਉਤਾਰਾ ਹੋਵੇਗਾ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਨ੍ਹਾਂ ਚੌਂ ਪਦਿਆਂ ਦੇ ਵਿਚ ਇਹ ਪਾਵਨ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ। ਪਹਿਲਾਂ ਉਹ ਜਿਹੜੇ ਜੀਵ ਚਲੇ ਗਏ ਨੇ ਉਹਨਾਂ ਪ੍ਰਥਾਏ ਦੇ ਵਿਚ ਮੁੜ ਕੇ ਜਿਹੜੇ ਸੰਸਾਰ ਦੇ ਰਿਸ਼ਤੇ ਨੇ ਉਹਨਾਂ ਦੀ ਗੱਲ ਕਹੀ ਹੈ। ਉਸ ਤੋਂ ਅੱਗੇ ਇਹ ਜੋ ਸਰੀਰ ਹੈ ਇਹ ਨਾਸ਼ਵੰਤ ਹੈ, ਪੰਜਾਂ ਤੱਤਾਂ ਤੋਂ ਬਣਿਆ ਹੋਇਆ ਹੈ। ਇਨ੍ਹਾਂ ਪੰਜਾਂ ਤੱਤਾਂ ਦਾ ਸਰੀਰ ਬਣਿਆ ਹੋਇਆ, ਪੰਜਾਂ ਤੱਤਾਂ ਦੇ ਵਿਚ ਹੀ ਤੱਤ ਮਿਲ ਜਾਣੇ ਨੇ ਤੇ ਸਰੀਰ ਇੱਥੇ ਰਹਿ ਜਾਣਾ, ਜੀਵ ਆਤਮਾ ਅੱਗੇ ਚਲੀ ਜਾਣੀ ਹੈ, ਆਪਣੇ ਕੀਤੇ ਹੋਏ ਮਾੜੇ ਚੰਗੇ ਕਰਮਾਂ ਦਾ ਫਲ ਅੱਗੇ ਜੀਵ ਨੂੰ ਭੋਗਣਾ ਪੈਂਦਾ ਹੈ। ਇਸ ਕਰਕੇ ਗੁਰੂ ਮਹਾਰਾਜ ਨੇ ਇਹੋ ਹੀ ਉਪਦੇਸ਼ ਬਖਸ਼ਿਆ, ਭਾਈ ਤੂੰ ਇੱਥੇ ਪਰਮੇਸ਼ਰ ਦਾ ਪਰਮਾਤਮਾ ਦਾ ਨਾਮ ਜਪਣ ਵਾਸਤੇ ਆਇਆ, ਉਹਦਾ ਨਾਮ ਜਪ ਕੇ ਤੇ ਆਪਣੀ ਕਲਿਆਣ ਨੂੰ ਪ੍ਰਾਪਤ ਹੋ। ਇਹੋ ਹੀ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ। ਇੰਨੀਆਂ ਵਿਚਾਰਾਂ ਕਰਦਿਆਂ ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਦੀ ਗੁਰੂ ਪਾਤਸ਼ਾਹ ਦੇ ਪਾਸੋਂ, ਗੁਰੂ ਦੀਆਂ ਸੰਗਤਾਂ ਪਾਸੋਂ ਦਾਸ ਦੋਵੇਂ ਹੱਥ ਜੋੜ ਕੇ ਖਿਮਾ ਚਾਹੁੰਦਾ। ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਗੁਰੂ ਦੀਆਂ ਸੰਗਤਾਂ ਨੂੰ ਗੁਰੂ ਕੇ ਹਜ਼ੂਰ ਗੁਰੂ ਕੀ ਬਾਣੀ ਦੀ ਵਿਚਾਰ ਕਰਨ ਦਾ ਸੁਭਾਗ ਬਖਸ਼ਿਆ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।